एक ओंकार सतगुरु प्रसाद सत्कार योग हृदय नु लुभान वाले परम मित्र जी, तुहाडा प्रश्न अति सुंदर है। तुसी पूछिया है कि रब नु पाउण लई केसां दा होना जरूरी है कि केश कंगा कच्छ कड़ा और कृपान दे नाल ही रब मिलदा है। जे इना नाल ही रब मिलदा है ते आज तक मैनू मिलिया क्यों नहीं? ते प्यारे मित्र, मन दा एक छोटा हिस्सा ही जागृत है। इस हिस्से दे भी पूर्ण रूप तो असी कम नहीं ले पाते। जरद कभी भी इस चेतन मन के जागृत हिस्से का पूरा प्रयोग हो पाता है तो सानू कठिन तो कठिन काम भी बहुत आसान लगता है। अधिकतर ते असी इस चेतन मन के ऊपरी सतह ते ही रहने हैं, इसलिए सानू अक्सर छोटे छोटे काम भी बड़े कठिन लगते हैं। साढ़े कोल इत्थे सिर्फ दो ही गुंजाइश है, कि असी अपने चेतन मन दे जागृत हिस्से का प्रयोग किस तरह पूरी तरह कर सकिए। दूसरी गुंजाइश यह है कि जेड़ा मन का हिस्सा अजे जागृत नहीं है कि वो भी हिस्सा जागृत हो सकता है। अचेतन मन के हिस्से भी जागृत होने शुरू हो जा ते साडे जीवन दे विच क्रांति हो जाती है। इस संसार की खेड प्रकट होने लगती है। इस संसार की खेड के पिछे इस दी बागडोर नू संभालने वाला भी अपनी लीला दे नाल प्रकट हो जाता है। मन दे इस चेतन हिस्से नू जागृत करन ले जो जो विधियां साडे ऋषि मुनियां नू प्रगट होईयां, उन्हां ने प्रेम पूर्वक इन्हां विधियां नू अग्गे दसिया और वंडिया। साडे गुरुआं ने इस अचेतन मन नू पूर्ण जागृता देन लई जो विधि दसी उसका नाम सिमरन है, जिसका दूसरा नाम जाप है। सिमरन या जाप नाम या शब्द दा। साडे गुरुआं ने जो कुछ भी सानू बंडिया वो अपने पूर्ण चेतन मन तो बंडिया। उस स्थिति दे विच होमा किसे थां ते नहीं होंदा। ऐसा लगता है कि जो कुछ हो रहा है वो उसका हुक्म है। साडी बाणी शुरू होंदी है एक उसे दे सारे आकार हैं। इस तो कहा जाता है कि आ वर्णा का पहला अक्षर है। ऐसा कोई वर्ण नहीं, ऐसा कोई अक्षर नहीं जिसनू आ दे बगैर बोलिया जा सके। यदि तुसी का कहंदे हो ते का दे विच आ ਆਪਣੇ ਆਪ ਨਾਲ ਹੈ। ਆ ਨੂੰ ਪ੍ਰਭੂ ਰੂਪ ਕਿਹਾ ਗਿਆ ਹੈ। ਉਸ ਦੇ ਆਕਾਰਾਂ ਦੇ ਵਿੱਚ ਵੀ ਆ ਸ਼ਾਮਿਲ ਹੈ। ਆ ਪ੍ਰਭੂ ਰੂਪ ਹੈ ਔਰ ਸਾਰੇ ਉਸ ਦੇ ਕਾਰਜ ਹਨ। ਇਸੇ ਲਈ ਤੇ ਆਕਾਰ ਹੈ। ਆ ਤੋਂ ਬਾਅਦ ਪ੍ਰਥਮ ਵਰਨ ਜੋ ਇਨਸਾਨ ਦੇ ਵਿੱਚ ਇਸ ਸੰਸਾਰ ਵਿੱਚ ਪ੍ਰਗਟ ਹੋਇਆ ਉਹ ਕਾਰ ਵਰਨ ਹੀ ਹੈ। ਕਾ ਤੋਂ ਹੀ ਉਸ ਕਰਤਾ ਦਾ, ਉਸ ਕਰਮ ਦਾ, ਉਸ ਕ੍ਰਿਆ ਦਾ ਔਰ ਉਸ ਕਾਰਨ ਦਾ ਪਤਾ ਚੱਲਦਾ ਹੈ ਜੋ ਸਭ ਉਸ ਦਾ ਉਦਗਮ ਸਥਾਨ ਹੈ। ਵੇਦ ਵੀ ਕਿਹਾ ਜਾਂਦਾ ਹੈ ਕਿ ਅੱਖ ਤੋਂ ਸ਼ੁਰੂ ਹੁੰਦਾ ਹੈ। ਉਸ ਦਾ ਵੀ ਪਹਿਲਾ ਅਕਸ਼ਰ ਆ ਹੈ ਔਰ ਆ ਦੇ ਬਾਅਦ ਪ੍ਰਥਮ ਅਕਸ਼ਰ ਕਾ ਹੈ। ਸਿੱਖ ਜਦ ਆਪਣੇ ਧਰਮ ਨੂੰ ਪ੍ਰਾਪਤ ਹੋਏ ਤੇ ਜੋ ਕੁਛ ਉਹਨਾਂ ਨੂੰ ਮਿਲਿਆ ਉਸ ਦਾ ਨਾਮ ਵੀ ਕਾ ਤੋਂ ਪ੍ਰਾਰੰਭ ਹੁੰਦਾ ਹੈ। ਇਹ ਕੌਤੁਕ ਉਸ ਪ੍ਰਭੂ ਦਾ ਹੀ ਹੈ। ਇਸ ਦੇ ਵਿੱਚ ਉਸ ਦੇ ਸਹਿਜ ਭਾਵ ਦੀ ਪ੍ਰਗਟਤਾ ਹੁੰਦੀ ਹੈ। ਉਸ ਦੇ ਇਸ ਸਹਿਜ ਸੁਭਾਅ ਕਰਕੇ ਹੀ ਤੇ ਸਿੱਖ ਸਹਿਜਧਾਰੀ ਕਹਿਲਾਇਆ, ਜਿਸ ਨੇ ਉਸ ਦੇ ਪੂਰੇ ਚੇਤਨ ਮਨ ਤੋਂ ਜੋ ਕੁਛ ਵੀ ਪ੍ਰਗਟ ਹੋਇਆ ਉਸ ਨੂੰ ਪੂਰਨ ਰੂਪ ਨਾਲ ਸਵੀਕਾਰ ਕੀਤਾ। ਸਿੱਖ ਨੂੰ ਉਸ ਦੀ ਮਰਿਆਦਾ ਵਿੱਚ ਰਹਿਣਾ ਹੀ ਰਹਿਤ ਹੈ। ਉਸ ਦੀ ਮਰਿਆਦਾ ਵਿੱਚ ਰਹਿਣ ਵਾਲਾ ਹੀ ਉਸ ਦਾ ਹੋਇਆ ਨਾ। ਇਸੇ ਨੂੰ ਕਿਹਾ ਗਿਆ ਹੈ, ਰਹਿਣ ਰਹੇ ਸੋਈ ਸਿੱਖ ਮੇਰਾ, ਇਹ ਰਹਿਤ ਹੀ ਨਹੀਂ ਇਹ ਇੱਕ ਬਹੁਤ ਵੱਡੀ ਰਾਹਤ ਵੀ ਹੈ। ਜਦ ਸਾਰੀ ਜ਼ਿੰਮੇਦਾਰੀਆਂ ਹੀ ਉਸ ਦੀਆਂ ਨੇ ਔਰ ਤੁਸੀਂ ਸਭ ਉਸ ਦੇ ਕਹੇ ਮੁਤਾਬਕ ਹੀ ਕਰ ਰਹੇ ਹੋ ਤੇ ਕਿਤਨੀ ਵੱਡੀ ਰਾਹਤ ਹੈ ਕਿ ਤੁਹਾਨੂੰ ਤੁਹਾਡੇ ਸਿਰ ਤੇ ਹੁਣ ਕੋਈ ਜ਼ਿੰਮੇਦਾਰੀ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਹੀ ਉਹ ਉਸ ਦਾ ਪੂਰਨ ਰੂਪ ਨਾਲ ਹੋ ਜਾਂਦਾ ਹੈ ਨਾ। ਬਾਕੀ ਤੇ ਗੈਰ ਹੈ। ਉਂਜ ਤੇ ਸਾਰੇ ਉਸ ਦੀ ਮਰਿਆਦਾ ਵਿੱਚ ਹਨ। ਜਿਸ ਨੂੰ ਇਹ ਸਮਝ ਨਹੀਂ ਉਸ ਨੂੰ ਉਸ ਤੋਂ ਦੂਰੀ ਲੱਗਦੀ ਹੈ ਔਰ ਉਸ ਦੀ ਮਰਿਆਦਾ ਸਿਰਫ ਕਕਾਰਾਂ ਤੱਕ ਹੀ ਸੀਮਿਤ ਨਹੀਂ ਹੈ। ਕਕਾਰਾਂ ਤੋਂ ਤੇ ਯਾਤਰਾ ਅਜੇ ਪ੍ਰਾਰੰਭ ਹੋਈ ਹੈ। ਇਹਨਾਂ ਕਕਾਰਾਂ ਦੇ ਕਾਰਨ ਯਦੀ ਤੁਹਾਨੂੰ ਮਰਿਆਦਾ ਵਿੱਚ ਰਹਿਣਾ ਆ ਜਾਏ ਤੇ ਉਹ ਸਭ ਘਟ ਜਾਏ ਔਰ ਜਦ ਉਹ ਘਟ ਜਾਂਦਾ ਹੈ ਤੇ ਫਿਰ ਕਕਾਰ ਵੀ ਛੁੱਟ ਜਾਂਦੇ ਹਨ। ਉਸ ਦੇ ਜੀਵਨ ਨੂੰ ਪੂਰਨ ਰੂਪ ਨਾਲ ਜਿਹੜੇ ਮਨ ਸਵੀਕਾਰ ਕਰਦਾ ਹੈ ਤੇ ਬਹੁਤ ਕੁਛ ਇਸ ਜੀਵਨ ਵਿੱਚ ਪ੍ਰਗਟ ਹੋ ਜਾਂਦਾ ਹੈ। ਮਨੁਸ਼ ਇਸ ਜੀਵਨ ਨੂੰ ਹੀ ਨਹੀਂ, ਇਸ ਜੀਵਨ ਵਿੱਚ ਜੋ ਕੁਛ ਉਸ ਨੂੰ ਮਿਲਿਆ ਹੈ ਉਹ ਉਸ ਨੂੰ ਸਵੀਕਾਰ ਭਾਵ ਨਾਲ ਲੈ ਲੈਂਦਾ ਹੈ। ਇਸ ਜੀਵਨ ਦੇ ਵਿੱਚ ਜੋ ਕੁਛ ਵੀ ਸਾਨੂੰ ਪ੍ਰਾਪਤ ਹੁੰਦਾ ਹੈ ਜਦ ਅਸੀਂ ਉਸ ਨੂੰ ਅਸਵੀਕਾਰ ਕਰ ਦਿੰਦੇ ਹਾਂ ਤੇ ਸਾਨੂੰ ਉਸ ਤੋਂ ਦੂਰੀ ਵੱਧ ਜਾਂਦੀ ਹੈ। ਇਹ ਕੋਈ ਕਾਰਨ ਹੀ ਨਹੀਂ ਹੈ ਕਿ ਰਿਸ਼ੀ ਮੁਨੀ ਸਭ ਤੇਜ਼ਧਾਰੀ ਸਨ। केस एक बाहरी इशारा है, संकेत है। केस नु काटना अस्वीकार भाव है। केस इशारा करते हैं साडे अंदर दी तंत्र प्रणाली दा, नर्वस सिस्टम दा। कहा जाता है यथा पिंडे तथा ब्रह्मांडे, जो एक छोटे एटम का रूप है वही एक ब्रह्मांड का रूप है, जो साडे अंदर प्रकृति के नियम हैं वही नियम साडे बाहर हैं। सानू जो शरीर प्राप्त होया है यह साडे कर्मां दे फल दे नाल प्राप्त होया है। इस सिस्टम दे विच बहुत सारे गुंजल भी हैं, नोट्स बनिया हैं। इस नर्वस सिस्टम विच पैन वालियां गंदा नित पैन वालियां गंदा ही कर्म दियां गंदा हैं। इन्हां गंदा नूं दूर करन लई सानू सिमरन दसिया गया। जिन्हां लोकां ने इस गंढां तों तंग आके इन्हां तों बचने की कोशिश की, शायद उन्होंने सोचा कि केस कट देने दे नाल यह गुंजल सदा लई दूर हो जाएंगे, लेकिन केस ते सिर्फ साडे अंदर दे तंत्र प्रणाली का ही इशारा है। जो कर्म असी नाल लेके इस जन्म नू प्राप्त हुए हैं उस कर्म दियां गंढां ते दूर ना हो पाणगियां। केसां दा उलझना और नित गंढां दा पैना साडे कार्मिक सुभाव नू दर्शांदा है। सब तो प्रथम असी उस दित्ती केस नू स्वीकार करने हैं। बाहरी रूप दे विच असी इना केसां नू रोज कंघा करने हैं। साडे केस साडे अंदर दे सारे सिस्टम नू दर्शांदे हैं, नर्वस सिस्टम नू दर्शांदे हैं। जिस तरह सिमरन दे नाल नाम दे नाल ए गंढा दूर होंदिया ने, उसे तरह साडे बाहरी केसां दे विच असी रोज कंघा करके रोज दे उलझन वाले केसां नू उन्हां दे गुंझलां नू दूर करने हैं। साडे गुरुआं ने सानू केसां दे नाल कंघा रखने दा जो नियम दसिया उसका सिर्फ यही कारण सी कि असी नित केसां नू संवारना ना भूलिए। पंज ज्ञानेंद्रियां तों सानू बाहरी संसार दियां तरंगां प्राप्त होंदियां हैं। ये तरंगां साडे नर्वस सिस्टम तो होंदियां होईयां साडे चेतन मन ते टकरांदियां हैं। चेतन मन ते टकरा के कुछ गहरे भी उतरदियां हैं और उत्थे सब मिक्स होकर असी उन्हां तरंगां नू फिर नर्वस सिस्टम तो होंदे हुए कर्मेंद्रियां दे जरिए बाहर भेज देने। ਇਸ ਤਰ੍ਹਾਂ ਜੋ ਵੀ ਅਸੀਂ ਬਾਹਰ ਭੇਜਦੇ ਹਾਂ ਉਹ ਸਾਡਾ ਸੁਭਾਅ ਕਹਿਲਾਉਂਦਾ ਹੈ, ਸਾਡਾ ਬਿਹੇਵੀਅਰ ਅਖਵਾਉਂਦਾ ਹੈ। ਸਾਡੇ ਗਿਆਨੇਂਦਰੀਆਂ ਦਾ ਸਾਰਾ ਇਕੱਠ ਸਾਡੇ ਸਿਰ ਤੇ ਹੈ। ਇਹੀ ਕਾਰਨ ਹੈ ਕਿ ਸਭ ਤੋਂ ਅਧਿਕ ਬਾਲ ਸਾਡੇ ਸਿਰ ਤੇ ਉੱਗੇ। ਸਾਡੇ ਸਰੀਰ ਵਿੱਚ ਜਿੱਥੇ ਜਿੱਥੇ ਸਾਡੀ ਗਿਆਨੇਂਦਰੀਆਂ ਹਨ ਜਾਂ ਕਰਮੇਂਦਰੀਆਂ ਹਨ, ਜਿੱਥੇ ਜਿੱਥੇ ਨਰਵਸ ਸਿਸਟਮ ਦੇ ਸੈਂਟਰ ਜਾਂ ਗੁੰਝਲ ਜ਼ਿਆਦਾ ਹਨ, ਉੱਥੇ ਉੱਥੇ ਸਾਡੇ ਸਰੀਰ ਦੇ ਵਿੱਚ ਅਧਿਕ ਬਾਲ ਪ੍ਰਗਟ ਹੋਏ। ਅੱਖਾਂ ਦੇ ਨਾਲ ਪੁਤਲੀਆਂ ਔਰ ਭਾਵਾਂ, ਨਾਕ ਦੀ ਨਾਸਿਕਾ ਦੇ ਰੋਣੇ, ਮੂੰਹ ਦੇ ਉੱਪਰ ਔਰ ਥੱਲੇ ਮੁੱਛ ਔਰ ਦਾੜੀ, ਕੰਨਾਂ ਦੇ ਰੋਏ ਜਾਂ ਸਾਡੇ ਫੀਲਿੰਗ ਸੈਂਸ, ਤਵਚਾ ਦੇ ਵਿੱਚ ਹਰ ਥਾਂ ਤੇ ਛੋਟੇ ਛੋਟੇ ਰੋਣੇ ਹਨ। ਤੁਸੀਂ ਪ੍ਰੇਮ ਪੂਰਵਕ ਮੇਰੀ ਗੱਲ ਸੁਣ ਰਹੇ ਹੋ, ਯਹੀ ਆਪ ਦਾ ਸਾਧੂ ਰੂਪ ਹੈ। ਆਪ ਦਾ ਮਨ ਸ਼ਾਂਤ ਹੈ ਔਰ ਆਪ ਇਸ ਸਰੂਪ ਵਿੱਚ ਸਥਿਤ ਹੋ। ਇਸ ਸਮੇਂ ਯਹੀ ਸੱਚ ਹੈ, ਇਸ ਸੱਚ ਨੂੰ ਆਪ ਮਹਿਸੂਸ ਕਰ ਰਹੇ ਹੋ, ਯਹੀ ਸਤਸੰਗ ਹੈ। ਇਸ ਸਮੇਂ ਅਹਮ ਵੀ ਸ਼ਾਂਤ ਹੋ ਜਾਂਦਾ ਹੈ ਔਰ ਸਾਧੂ ਰੂਪ ਪਾ ਲੈਂਦਾ ਹੈ। ਇਸ ਸਾਧੂ ਸੰਗ ਵਿੱਚ ਕੌਣ ਮੈਂ ਔਰ ਕੌਣ ਦੂਸਰਾ, ਸ਼ਾਂਤ ਮਨ ਸਿਰਫ ਸੁਣਦਾ ਹੈ। ਉੱਥੇ ਮੈਂ ਸੁਣਦਾ ਹਾਂ ਐਸਾ ਭਾਵ ਰਹਿ ਨਹੀਂ ਜਾਂਦਾ, ਜਾਂ ਮੈਂ ਕਹਿੰਦਾ ਹਾਂ ਐਸਾ ਭਾਵ ਵੀ ਨਹੀਂ ਰਹਿ ਜਾਂਦਾ। ਇਹੀ ਸਾਧੂ ਸੰਗ ਹੈ ਜਿਸ ਨੂੰ ਇੱਕ ਵਾਰ ਪਾ ਲੈਣੇ ਦੇ ਬਾਅਦ ਮਨ ਬਾਰ ਬਾਰ ਇਸ ਨੂੰ ਪਾਉਣਾ ਚਾਹੁੰਦਾ ਹੈ। ਇਹੀ ਪ੍ਰਭੂ ਕਿਰਪਾ ਹੈ। ਆਓ ਅੱਜ ਤੁਹਾਨੂੰ ਇੱਕ ਹੋਰ ਬੜੀ ਪਿਆਰੀ ਗੱਲ ਦੱਸਣਾ। ਕੇਸ਼ ਦਾ ਇੱਕ ਹੋਰ ਅਰਥ ਹੈ। ਕੇਸ਼ ਨੂੰ ਕਿਹਾ ਜਾਂਦਾ ਹੈ ਕਿ ਇਹ ਬੰਨਣ ਵਾਲਾ ਹੈ। ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਕਲਿਸ਼ ਵਿਵਾਧਾਯਾਮ ਬੰਧਵੇਵਾ। ਪੁਰਾਣਾਂ ਦੇ ਵਿੱਚ ਇੱਕ ਕਥਾ ਹੈ ਕਿ ਭਗਵਤੀ ਦੇਵੀ ਜਿਹੜੀ ਰੱਬ ਦੀ ਪਹਿਲੀ ਸ਼ਕਤੀ ਦੇ ਰੂਪ ਵਿੱਚ ਪ੍ਰਗਟ ਹੋਈ, ਉਸ ਦਾ ਇੱਕ ਨਾਮ ਮੁਕਤ ਕੇਸ਼ੀ ਹੈ, ਕਿਉਂਕਿ ਉਹ ਬੰਧਨਾਂ ਤੋਂ ਮੁਕਤ ਕਰਦੀ ਹੈ। ਜਦ ਭਗਵਤੀ ਦੀ ਕਿਰਪਾ ਹੁੰਦੀ ਹੈ ਤੇ ਉਹ ਇਸ ਸੰਸਾਰ ਦੇ ਬੰਧਨ ਤੋਂ ਪ੍ਰਾਣੀ ਨੂੰ ਮੁਕਤ ਕਰਦੀ ਹੈ। ਇਹ ਬੜਾ ਸੁੰਦਰ ਨਾਮ ਹੈ ਭਗਵਤੀ ਦਾ। ਕਿਹਾ ਜਾਂਦਾ ਹੈ ਕਿ ਜਦ ਰਾਕਸ਼ਸ ਦੇਵਤਾਵਾਂ ਤੇ ਪਹਾੜੀ ਪੈ ਗਏ ਔਰ ਰਾਕਸ਼ਸਾਂ ਨੇ ਸਭ ਜਗ੍ਹਾ ਆਪਣਾ ਰਾਜ ਸਥਾਪਿਤ ਕਰ ਲਿਆ ਔਰ ਦੇਵਤਾ ਹਾਰ ਕੇ ਤੰਗ ਆ ਕੇ ਜਦ ਭਗਵਤੀ ਕੋਲ ਗਏ ਔਰ ਉਹਨਾਂ ਨੂੰ ਪ੍ਰਾਰਥਨਾ ਕੀਤੀ ਕਿ ਭਗਵਤੀ ਉਹਨਾਂ ਦੀ ਰੱਖਿਆ ਕਰਾਂ, ਤੇ ਭਗਵਤੀ ਨੇ ਉਹਨਾਂ ਦੀ ਇਸ ਬੇਨਤੀ ਨੂੰ ਸਵੀਕਾਰ ਕੀਤਾ। ਭਗਵਤੀ ਦੇ ਇਸ ਹਾਮੀ ਭਰਨ ਤੋਂ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸਭ ਦੇਵਤਿਆਂ ਨੇ ਆਪਣੀ ਆਪਣੀ ਸ਼ਕਤੀ ਭਗਵਤੀ ਨੂੰ ਦੇਣੀ ਚਾਹੀ। ਹਰ ਦੇਵਤੇ ਨੇ ਆਪਣੀ ਸ਼ਕਤੀ ਭਗਵਤੀ ਨੂੰ ਦਿੱਤੀ, ਜਿਸ ਦੇ ਨਾਲ ਉਸ ਭਗਵਤੀ ਦਾ ਦੁਰਗਾ ਰੂਪ ਬਣਿਆ। ਉਸ ਦੇ ਵਿੱਚ ਸ਼ੰਕਰ ਜੀ ਤੋਂ ਉਹਨਾਂ ਦਾ ਮੁਖੜਾ ਬਣਿਆ ਔਰ ਯਮ ਤੋਂ ਉਹਨਾਂ ਦੇ ਕੇਸ਼ ਬਣੇ।
ਦੁਰਗਾ ਜੀ ਦੀ ਸੰਰਚਨਾ ਸਮੇਂ ਯਮ ਆਪਣੇ ਸ਼ਕਤੀ ਰੂਪ ਕੇਸ਼ਾਂ ਦਾ ਯੋਗਦਾਨ ਦਿੰਦੇ ਹਨ ਔਰ ਰਾਕਸ਼ਸਾਂ ਦੇ ਸੰਹਾਰ ਦੇ ਬਾਅਦ ਸਾਰੇ ਦੇਵਤਾ ਦੁਰਗਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਰਿਸ਼ੀ ਗੁਰੂ ਰੂਪ ਵਿੱਚ ਸਾਨੂੰ ਨਿਯਮ ਦੱਸਦੇ ਹਨ, ਜੇ ਅਸੀਂ ਉਹਨਾਂ ਨੂੰ ਮੰਨ ਕਰ ਚੱਲਦੇ ਹਾਂ ਤੇ ਸਾਨੂੰ ਉਹਨਾਂ ਨਿਯਮਾਂ ਦੇ ਸਾਰੇ ਸਦਪਰਿਣਾਮ ਸਹਿਜ ਪ੍ਰਾਪਤ ਹੋ ਜਾਂਦੇ ਹਨ। ਜਿਸ ਤਰ੍ਹਾਂ ਅੰਮ੍ਰਿਤ ਵੇਲੇ ਸਾਨੂੰ ਜਾਗ੍ਰਿਤ ਰਹਿਣਾ ਚਾਹੀਦਾ ਹੈ, ਹੁਣ ਅੰਮ੍ਰਿਤ ਦੇ ਜਿਤਨੇ ਸਦਗੁਣ ਹਨ ਉਹ ਸਾਨੂੰ ਜਾਗ੍ਰਿਤ ਅਵਸਥਾ ਵਿੱਚ ਆਪਣੇ ਆਪ ਮਿਲ ਜਾਂਦੇ ਹਨ। ਇੱਕ ਵਾਰ ਯੁਧਿਸ਼ਠਰ ਜੀ ਨੂੰ ਧਰਮਰਾਜ ਨੇ ਪੁੱਛਿਆ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਆਸ਼ਚਰਯ ਕੀ ਹੈ ਤੇ ਉਹਨਾਂ ਨੇ ਉੱਤਰ ਦਿੱਤਾ ਕਿ ਮਨੁੱਖ ਮ੍ਰਿਤਯੂ ਨੂੰ ਨਿੱਤ ਜਾਣਦੇ ਹੋਏ ਵੀ ਉਸ ਨੂੰ ਭੁਲਾ ਬੈਠਾ ਹੈ, ਇਹੀ ਸਭ ਤੋਂ ਵੱਡਾ ਆਸ਼ਚਰਯ ਹੈ। ਦੁਰਗਾ ਦੀ ਸਮਗਰ ਸ਼ਕਤੀ ਵਿੱਚ ਯਮ ਦਾ ਯੋਗਦਾਨ ਕੇਸਾਂ ਦੇ ਰੂਪ ਵਿੱਚ ਰਾਕਸ਼ਸੀ ਪ੍ਰਵਿਰਤੀਆਂ ਨੂੰ ਜਿੱਤਣ ਲਈ ਅੱਛੀ ਤਰ੍ਹਾਂ ਹੋ ਸਕੇ, ਇਸ ਲਈ ਕੇਸਾਂ ਨੂੰ ਸਵੀਕਾਰ ਕਰੀਏ ਔਰ ਕੇਸ਼ ਸ਼ਕਤੀ ਦੀ ਜ਼ਿੰਮੇਦਾਰੀਆਂ ਨੂੰ ਪ੍ਰੇਮ ਔਰ ਸ਼ਰਧਾ ਨਾਲ ਨਿਭਾਈਏ। ਮ੍ਰਿਤਯੂ ਨੂੰ ਨਾ ਭੁੱਲ ਕੇ ਅੱਛੇ ਕਰਮਾਂ ਵਿੱਚ ਲੱਗੇ ਰਹੀਏ। ਕੇਸ ਮੈਨੂੰ ਨਿਤ ਇਹ ਯਾਦ ਦਿਲਾਉਂਦੇ ਰਹਿਣ ਤੇ ਧਰਮਰਾਜ ਵੀ ਖੁਸ਼ ਹੋ ਜਾਂਦੇ ਹਨ। ਕੇਸ ਚਿੱਤ ਵਰਤੀ ਨੂੰ ਬੰਨਣ ਵਾਲੀ ਸ਼ਕਤੀ ਦਾ ਰੂਪ ਹਨ। ਜਦ ਚਿੱਤ ਦੀ ਵਰਤੀ ਆਪਣੀ ਮਰਿਆਦਾ ਵਿੱਚ ਨਹੀਂ ਰਹਿੰਦੀ ਹੈ ਤਾਂ ਹੀ ਪ੍ਰਾਣੀ ਰੱਬ ਤੋਂ ਦੂਰ ਹੋ ਜਾਂਦਾ ਹੈ। ਇਸ ਚਿੱਤ ਵਰਤੀ ਨੂੰ ਜਦ ਬੰਧਨਾ ਆ ਜਾਂਦਾ ਹੈ ਤੇ ਮਨੁੱਖ ਦੀ ਸਾਰੀ ਵਾਸਨਾਵਾਂ ਉਹਦੇ ਵਸ ਵਿੱਚ ਹੋ ਜਾਂਦੀਆਂ ਹਨ। ਆਮ ਮਨੁੱਖ ਨੂੰ ਤਾਂ ਇਹੀ ਪਤਾ ਹੈ ਕਿ ਛੋਟੀ ਛੋਟੀ ਵਾਸਨਾਵਾਂ ਉਸ ਨੂੰ ਕਿਸ ਤਰ੍ਹਾਂ ਕਿੱਥੇ ਦੀਆਂ ਕਿੱਥੇ ਲੈ ਜਾਂਦੀਆਂ ਹਨ ਔਰ ਆਮ ਮਨੁੱਖ ਹਾਰਿਆ ਹੋਇਆ ਆਪਣੀ ਵਾਸਨਾਵਾਂ ਦੇ ਵਸ ਹੋ ਕੇ ਭਟਕਦਾ ਔਰ ਦੁੱਖ ਪਾਉਂਦਾ ਹੈ।
ਇਸ ਚਿੱਤ ਵਰਤੀ ਨੂੰ ਬੰਨਣ ਵਾਲੀ ਸ਼ਕਤੀ ਦਾ ਇਸ਼ਾਰਾ ਹੀ ਬਾਹਰੀ ਰੂਪ ਦੇ ਵਿੱਚ ਕਿ ਸਾਨੂੰ ਜੂੜਾ ਬੰਨਣ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ। ਕੇਸਾਂ ਦੇ ਵਿੱਚ ਪੈਣ ਵਾਲੀ ਰੋਜ਼ ਦੀਆਂ ਗੰਢਾਂ ਔਰ ਉਹਨਾਂ ਨੂੰ ਸੁਲਝਾਣੇ ਦਾ ਨਾਮ ਹੀ ਸਿਮਰਨ ਹੈ। ਉਹ ਸਿਮਰਨ ਦੁਆਰਾ ਹੀ ਸੰਭਵ ਹੈ। ਚਿੱਤ ਵਰਤੀ ਨੂੰ ਬੰਨਣਾ ਹੀ ਜੋੜਾ ਹੈ, ਇਹੀ ਡਿਸਿਪਲਿਨ ਹੈ। ਸਿੱਖ ਜੋ ਇੱਕ ਪੇਸ਼ ਦੇ ਵਿੱਚ ਇੱਕ ਮਰਿਆਦਾ ਦੇ ਵਿੱਚ ਦਿਖਦਾ ਹੈ, ਉਹ ਉਸ ਦਾ ਬਾਹਰੀ ਰੂਪ ਹੈ, ਸੰਕੇਤਿਕ ਰੂਪ ਹੈ। ਦਰਅਸਲ ਤੇ ਇਹ ਸਭ ਘਟਨਾਵਾਂ ਉਸ ਦੇ ਅੰਦਰ ਹੁੰਦੀਆਂ ਹਨ। ਇਹ ਸਿਰਫ ਇੱਕ ਸਿਮਰਨ ਦੇ ਆਰੰਭ ਹੋਣੇ ਦੀ ਦੇਰ ਹੈ। ਤੁਸੀਂ ਸੁਣਿਆ ਹੋਵੇਗਾ ਕਿ ਵਿਸ਼ਨੂੰ ਜੀ ਦਾ ਇੱਕ ਸੁੰਦਰ ਨਾਮ ਕੇਸ਼ਵ ਹੈ। ਵਿਸ਼ਨੂੰ ਜੀ ਦੇ ਸੁਭਾਵ ਦੇ ਵਿੱਚ ਇਸ ਸੰਸਾਰ ਦੀ ਰੱਖਿਆ ਔਰ ਪਾਲਣ ਕਰਨਾ ਹੈ। ਮਨੁੱਖ ਜਿਸ ਚੀਜ਼ ਦੇ ਬਾਰੇ ਵਿੱਚ ਵੀ ਕੁਝ ਸੋਚ ਸਕਦਾ ਹੈ, ਉਸਨੇ ਕਦੀ ਨਾ ਕਦੀ ਤੇ ਇਸ ਰੂਪ ਵਿੱਚ ਜਨਮ ਲਿਆ ਹੈ। ਉਸਦੇ ਇਸ ਜਨਮ ਲੈਣੇ ਦੇ ਡਿਪਾਰਟਮੈਂਟ ਦੀ ਪੂਰੀ ਕੇਅਰ ਰੱਖਣ ਵਾਲਾ ਰੱਬ ਦਾ ਜੋ ਗੁਣ ਹੈ, ਰੱਬ ਦਾ ਜੋ ਡਿਪਾਰਟਮੈਂਟ ਹੈ, ਉਹ ਬ੍ਰਹਮਾ ਜੀ ਨੂੰ ਮਿਲਿਆ। ਔਰ ਰੱਬ ਸਭ ਦੀ ਰੱਖਿਆ ਵੀ ਕਰਦਾ ਹੈ ਔਰ ਜਿਸ ਨੂੰ ਵੀ ਇਹ ਜੀਵਨ ਪ੍ਰਦਾਨ ਕਰਦਾ ਹੈ ਉਸਦਾ ਜਿਸ ਸਮੇਂ ਤੱਕ ਉਸਨੂੰ ਜੀਵਨ ਦਿੰਦਾ ਹੈ ਉਸਦੀ ਰੱਖਿਆ ਕਰਨਾ ਔਰ ਉਸਦਾ ਪਾਲਣ ਕਰਨੇ ਦਾ ਡਿਪਾਰਟਮੈਂਟ ਵਿਸ਼ਨੂੰ ਜੀ ਨੂੰ ਮਿਲਿਆ। ਔਰ ਇਸ ਸੰਸਾਰ ਵਿੱਚ ਜਿਸ ਵਸਤੂ ਨੂੰ ਵੀ ਇਹ ਜੀਵਨ ਪ੍ਰਾਪਤ ਹੋਇਆ ਔਰ ਜਨਮ ਪ੍ਰਾਪਤ ਹੋਇਆ, ਉਹ ਕਦੀ ਨਾ ਕਦੀ ਆਪਣਾ ਰੂਪ ਬਦਲਦੀ ਹੈ। ਇਸ ਰੂਪ ਬਦਲਣੇ ਦੀ ਜ਼ਿੰਮੇਦਾਰੀ ਔਰ ਇਸ ਦਾ ਡਿਪਾਰਟਮੈਂਟ ਸ਼ਿਵ ਜੀ ਨੂੰ ਪ੍ਰਾਪਤ ਹੋਇਆ, ਜੋ ਸਾਡੀ ਰੱਖਿਆ ਕਰਦਾ ਹੈ ਔਰ ਜੋ ਸਾਡਾ ਪਾਲਣ ਕਰਦਾ ਹੈ। ਉਸ ਦਾ ਨਾਮ ਵਿਸ਼ਨੂੰ ਹੈ ਔਰ ਵਿਸ਼ਨੂੰ ਜੀ ਦਾ ਇੱਕ ਸੁੰਦਰ ਨਾਮ ਕੇਸ਼ਵ ਹੈ। ਕੇਸ਼ਵ ਦਾ ਅਰਥ ਹੁੰਦਾ ਹੈ ਸੁੰਦਰ ਵਾਲਾਂ ਵਾਲਾ, ਲੇਕਿਨ ਇਸ ਦਾ ਇੱਕ ਹੋਰ ਅਰਥ ਹੈ ਜਿਸ ਦੇ ਵਾਲਾਂ ਵਿੱਚ ਕੋਈ ਗੁੰਝਲ ਨਹੀਂ, ਇਸ ਲਈ ਉਹਦੇ ਵਾਲ ਸੁੰਦਰ ਹਨ। ਕਿਉਂਕਿ ਕੇਸ਼ਵ ਸੰਸਾਰ ਦੇ ਹਰ ਪ੍ਰਾਣੀ ਨੂੰ, ਚਰ ਔਰ ਅਚਰ ਨੂੰ, ਉਸਦੀ ਰੱਖਿਆ ਕਰਦਾ ਹੈ ਔਰ ਉਸ ਨੂੰ ਇਹ ਰੱਖਿਆ ਕਰਨ ਵਿੱਚ ਕੋਈ ਵਿਘਨ ਨਹੀਂ ਹੈ। ਇਸ ਲਈ ਹੀ ਉਸਦਾ ਨਾਮ ਕੇਸ਼ਵ ਹੈ। ਕਿਤਨਾ ਸੁੰਦਰ ਹੋਵੇ ਅਗਰ ਸਭ ਨੂੰ ਸਾਨੂੰ ਸਾਡੇ ਗੁਰੂਆਂ ਦੀ ਦਿੱਤੀ ਹੋਈ ਦਾਤ ਸਿਮਰਨ ਦਾ ਪਤਾ ਲੱਗੇ ਔਰ ਅਸੀਂ ਨਿਤ ਉਸ ਨਾਮ ਸਿਮਰਨ ਦੇ ਨਾਲ ਆਪਣੇ ਸਾਰੇ ਸਰੀਰ ਦੇ ਮਾਨਸਿਕ ਰੂਪ ਤੇ ਤਲ ਤੇ ਔਰ ਸਾਡੇ ਨਰਵਸ ਸਿਸਟਮ ਦੇ ਵਿੱਚ ਵੀ ਜੋ ਜੋ ਗੰਧਾਂ ਸਾਨੂੰ ਪ੍ਰਾਪਤ ਹੋਈਆਂ ਹਨ ਅਸੀਂ ਉਹਨਾਂ ਨੂੰ ਦੂਰ ਕਰ ਸਕੀਏ ਔਰ ਅਗਰ ਸਾਡੀ ਸਾਰੀਆਂ ਗੰਢਾਂ ਦੂਰ ਹੋ ਸਕਣ ਤੇ ਅਸੀਂ ਵੀ ਉਸ ਕੇਸ਼ਵ ਰੂਪ ਨੂੰ ਪ੍ਰਾਪਤ ਹੋ ਸਕੀਏ। ਤੁਹਾਡੇ ਮਨ ਵਿੱਚ ਬਹੁਤ ਇੱਛਾ ਹੈ ਕਿ ਸਾਨੂੰ ਜੋ ਕਕਾਰਾਂ ਦੇ ਦੂਸਰੇ ਰੂਪ ਕੱਛਾ ਕੜਾ ਔਰ ਕਿਰਪਾਨ ਮਿਲੀ ਹੈ ਉਸ ਦੇ ਪਿੱਛੇ ਵੀ ਜੋ ਕੁਛ ਵੀ ਮਿਲਿਆ ਹੈ ਉਹ ਵੀ ਤੁਹਾਨੂੰ ਪਤਾ ਲੱਗੇ। ਅਸੀਂ ਇਸ ਬਾਰੇ ਵਿੱਚ ਫਿਰ ਜਲਦੀ ਚਰਚਾ ਕਰਾਂਗੇ। ਤੁਸੀਂ ਪ੍ਰੇਮ ਪੂਰਵਕ ਇਸ ਸੰਘ ਦੇ ਵਿੱਚ ਸ਼ਾਮਿਲ ਹੋਏ ਹੋ। ਰੱਬ ਕਰੇ ਇਹ ਸੰਘ ਸਾਨੂੰ ਬਾਰ ਬਾਰ ਮਿਲੇ। ਧੰਨਵਾਦ। ਸਤਿ ਸ਼੍ਰੀ ਅਕਾਲ।